ਸੁਨਾਮੀ ਪੁਰਖ ਹੁਣ ਦੀ ਛਿਣ ਵਿੱਚ ਨਾਮ ਜਪ ਰਿਹਾ ਹੈ। ਉਸ ਦੀ ਇਹ ਛਿਣ ਜਦ ਭੂਤ ਕਾਲ ਬਣੇਗੀ ਉਹ ਨਾਮ ਵਿੱਚ ਭਰੀ ਗਈ ਹੋਵੇਗੀ ਅਤੇ ਉਸ ਦੀ ਹੁਣ ਦੀ ਛਿਣ ਨਾਮ ਵਿੱਚ ਭਰੀ ਪਈ ਹੈ, ਸੋ ਉਸ ਦਾ ਵਰਤਮਾਨ ਨਾਮ ਨਾਲ ਭਰਪੂਰ ਹੈ। ਫਿਰ ਉਸ ਦੇ ਭਵਿੱਖਤ ਕਾਲ ਦੀ ਹਰ ਛਿਣ ਨੇ ਵਰਤਮਾਨ ਬਣਨਾ ਹੈ ਜਿਸ ਵਿੱਚ ਉਸ ਨੇ ਨਾਮ ਜਪਣਾ ਹੈ। ਤਿੰਨੇ ਕਾਲ ਇੱਕ ਨਾਮ ਵਿੱਚ ਰਹਿਣ ਕਰਕੇ ਨਾਮੀ ਪੁਰਖ ਤ੍ਰਿਆਂ ਕਾਲਾਂ ਦੀ ਵਿੱਥ ਮੇਟ ਲੈਂਦਾ ਹੈ, ਸੋ ਉਹ ਹੁਣ ਦੀ ਛਿਣ ਨੂੰ ਵਸਾਰੇ ਵਿੱਚ ਨਾ ਸਿੱਟਣ ਕਰਕੇ ਤਿੰਨਾਂ ਕਾਲਾਂ ਵਿੱਚ ਅਮਰ ਹੋ ਗਿਆ ਹੈ। ਬਾਕੀ ਰਿਹਾ ਸਰੀਰ, ਇਹ ਚੋਲਾ ਹੈ, ਕਦੀ ਪਹਿਣ ਲਿਆ ਕਦੀ ਲਾਹ ਦਿੱਤਾ। ਗੁਰਮੁਖ ਆਵੇ ਜਾਏ ਨਿਸੰਗ, ਤੁਸੀਂ ਜੋ ਵੱਡੀ ਉਮਰਾਂ ਕਰਦੇ ਹੋ ਅਤੇ ਪ੍ਰਾਣ ਚਾੜ ਕੇ ਬਹਿ ਰਹਿੰਦੇ ਹੋ, ਇਸ ਦਾ ਕੀ ਗੁਣ ਹੈ? ਸੁਣ ਵਿੱਚ ਬਹਿ ਰਹਿਣ ਨਾਲ ਮਨ ਸਰੀਰਕ ਰਸ ਤਾਂ ਮਾਣ ਨਹੀਂ ਰਿਹਾ ਅਤੇ ਆਤਮ ਰਸ ਲਈ ਸੂਨੇ ਹੋ ਗਿਆ, ਫਿਰ ਲਾਭ ਕੀ? ਬੇਹੋਸ਼ੀ ਦੇ ਜੀਵਨ ਅਤੇ ਮੌਤ ਵਿੱਚ ਕੋਈ ਫਰਕ ਵੱਡਾ ਨਹੀਂ ਦਿਸ ਪੈਂਦਾ। ਕਾਲ ਦਾ ਜਿੱਤਣਾ ਇੱਕ ਤਾਂ ਇਹ ਹੈ ਕਿ ਕਾਲ ਦੀਆਂ ਤ੍ਰੈ ਵੰਡਾਂ ਦੀਆਂ ਸੰਧਾਂ ਨੂੰ ਮੇਲ ਕੇ ਚਿੱਤ ਲਗਾਤਾਰਤਾ ਵਿੱਚ ਚਲਾ ਜਾਏ। ਦੂਸਰੇ ਕਾਲ ਨੂੰ ਜਿੱਤਣਾ ਹੈ ਜਨਮ ਮਰਨ ਤੋਂ ਰਹਿਤ ਹੋ ਕੇ ਚਰਨ ਸ਼ਰਨ ਵਸਣਾ, ਉਹ ਵੀ ਨਾਮ ਦਾ ਹੀ ਫਲ ਹੈ। ਇੱਕ ਹੋਰ ਜੋਗੀ ਜੋ ਜਰਾ ਗੁੱਸੇ ਵਾਲਾ ਸੀ ਕਾਲਾ ਹੋ ਕੇ ਬੋਲਿਆ, ਹੇ ਪਰਥਰ ਜੀਓ, ਪੁੱਛੋ ਨੇ ਕਿ ਤੁਹਾਡੇ ਮਾਰਗ ਵਿੱਚ ਕ੍ਰੋਧ ਨੂੰ ਸਾੜਨ ਦੀ ਵੀ ਯੁਕਤੀ ਕੋਈ ਹੈ? ਗੁਰੂ ਜੀ, ਜਦੋਂ ਸਾਡੀ ਮਰਜ਼ੀ ਦੇ ਉਲਟ ਕੋਈ ਗੱਲ ਹੁੰਦੀ ਹੈ ਤਾਂ ਸਾਡੇ ਚਾਹੁਣ ਜਾਂ ਕਹਿਣ ਮਾਤਰ ਨਾਲ ਕੋਈ ਸਾਡੇ ਅਨੁਕੂਲ ਨਹੀਂ ਹੁੰਦਾ ਤਾਂ ਕ੍ਰੋਧ ਆਉਂਦਾ ਹੈ। ਦੂਜੇ ਜਿਸ ਗੱਲ ਵਿੱਚ ਅਸੀਂ ਪੂਰੇ ਸਿਆਣੇ ਨਹੀਂ ਹੁੰਦੇ ਅਤੇ ਮਗਰ ਲੱਗਣ ਵਾਲਾ ਭੁੱਲ ਕਰਦਾ ਹੈ ਤਾਂ ਅਸੀਂ ਕ੍ਰੋਧ ਕਰਕੇ ਡਾਂਟਦੇ ਹਾਂ, ਇਉਂ ਚੇਲਿਆਂ ਪਰ ਗੁੱਸੇ ਚੜ੍ਹਦੇ ਹਨ। ਜਾਂ ਇਉਂ ਸਮਝੋ ਕਿ ਸਾਡੇ ਹੰਕਾਰ ਦੇ ਅੱਗੇ ਜਦ ਕੋਈ ਰੋਕ ਪੈਂਦੀ ਹੈ ਤਦ ਸਾਡਾ ਹੰਕਾਰ ਕਿਰਿਆਮਾਨ ਹੁੰਦਾ ਹੈ, ਉਸੇ ਨੂੰ ਕ੍ਰੋਧ ਆਖਦੇ ਹਨ। ਇਸ ਨੂੰ ਵਸ ਕਰਨ ਸਾਡੇ ਮਾਰਗ ਵਿੱਚ ਇਹ ਯੁਗਤੀ ਹੈ ਕਿ ਅਸੀਂ ਮਨ ਦੀ ਮਤ ਨੂੰ ਤਿਆਗਣ ਦਾ ਨੇਮ ਕਰਦੇ ਹਾਂ, ਕਿਉਂਕਿ ਮਨ ਹੀ ਹੈ ਨਾ ਹਉਂ ਦਾ ਸੰਦ, ਮਨ ਦੀ ਮਤ ਹੀ ਹੈ ਹੰਕਾਰ ਨੂੰ ਅਟਕਾਓ ਪੈਣ ਵੇਲੇ ਜੋਸ਼ ਦੇ ਕੇ ਕਿਰਿਆਮਾਨ ਕਰਨੇ ਵਾਲੀ। ਸੋ ਅਸੀਂ ਗੁਰੂ ਦੀ ਮਤ ਪਰ ਤੁਰਨੇ ਦਾ ਨੇਮ ਧਾਰਦੇ ਹਾਂ, ਸਤਿਗੁਰ ਦਾ ਉਪਦੇਸ਼ ਚਿਤਾਰਦੇ ਹਾਂ। ਉਹ ਇਹ ਹੈ ਕਿ ਦੂਸਰਿਆਂ ਨਾਲ ਖਿਮਾ ਦੀ ਵਰਤਨ ਧਾਰੋ, ਆਪਣੇ ਵਿੱਚ ਜਾਣਨ ਦੀ ਕਸਰ ਨੂੰ ਆਪਣਾ ਅਵਗੁਣ ਸਮਝ ਕੇ ਦੂਏ 'ਤੇ ਗੁੱਸਾ ਨਾ ਕਰੋ, ਦੂਏ ਦੀ ਭੁੱਲ ਦੂਏ ਦੀ ਕਮਜ਼ੋਰੀ ਸਮਝ ਕੇ ਚੱਲੋ। ਜੇ ਕੋਈ ਤੁਹਾਡੇ ਅਹੰਕਾਰ ਅੱਗੇ ਰੋਕ ਪਾਉਂਦਾ ਹੈ ਉਹ ਮੂਰਖ ਹੈ, ਤਾਂ ਉਸ ਨੂੰ ਉੱਚੀ ਅਕਲ ਨਾਲ ਜਿੱਤੋ, ਅਰਥਾਤ ਕ੍ਰੋਧ ਅੱਗੇ ਖਿਮਾ ਧਾਰ ਕੇ ਦਾਨਾਈ ਨਾਲ ਕਾਰਜ ਕਰੋ। ਨਿਤਾਣੇ ਨਾ ਹੋ ਜਾਓ ਪਰ ਪਸ਼ੂ ਵੀ ਨਾ ਬਣੋ, ਬੁੱਧੀ ਨੂੰ ਵਰਤੋ। ਸਤਿਗੁਰ ਦੀ ਮਤ ਇਹ ਹੈ ਕਿ ਖਿਮਾ ਵੱਡਾ ਵਰਤ ਹੈ, ਕ੍ਰੋਧ ਅਗਨ ਹੈ ਸਾੜਦਾ ਹੈ, ਅਗਨ ਸੜ ਸਕਣ ਵਾਲੇ ਪਦਾਰਥਾਂ ਨੂੰ ਸਾੜਦੀ ਹੈ। ਜਿੱਥੇ ਖਿਮਾ ਦਾ ਵਰਤ ਹੈ ਉੱਥੇ ਸੜਨ ਵਾਲਾ ਪਦਾਰਥ ਹੀ ਕੋਈ ਨਹੀਂ। ਫਿਰ ਨਿੱਤ ਦੀ ਵਰਤੋਂ ਜਗਿਆਸੂ ਨੂੰ ਦੱਸੇਗੀ ਕਿ ਕਈ ਵੇਰ ਨਾਮ ਦਾ ਰਸ ਕ੍ਰੋਧ ਨਾਲ ਢਿੱਲਾ ਪੈ ਜਾਂਦਾ ਹੈ। ਫਿਰ ਵਰਤੋਂ ਹੀ ਦੱਸਦੀ ਹੈ ਕਿ ਸਤਿਗੁਰ ਦੀ ਮਤ 'ਤੇ ਟੁਰਿਆਂ ਰਸ ਕਾਇਮ ਰਹਿੰਦਾ ਹੈ, ਪਰ ਮਨਮਤ ਨਾਲ ਕੀਤੇ ਕ੍ਰੋਧ ਤੋਂ ਰਸ ਟੁੱਟਦਾ ਹੈ। ਸਤਿਗੁਰ ਦੀ ਮਤ ਖਿਮਾ ਹੈ, ਮਨ ਦੀ ਮਤ ਕ੍ਰੋਧ ਹੈ। ਇਹ ਨਾ ਸਮਝੋ ਕਿ ਖਿਮਾ ਨਿਤਾਣਿਆਂ ਦਾ ਕੰਮ ਹੈ, ਨਹੀਂ, ਖਿਮਾ ਵਾਲੇ ਦਾ ਮਨ ਤਕੜਾ ਅਤੇ ਉੱਚਾ ਹੁੰਦਾ ਹੈ। ਨਾਮ ਅਭਿਆਸ ਨਾਲ ਜੋ ਮਨ ਉਚਿਆਣ ਪ੍ਰਾਪਤ ਕਰਦਾ ਹੈ ਉਸ ਉਚਿਆਣ ਦੀ ਵਿਸ਼ਾਲ ਦ੍ਰਿਸ਼ਟੀ ਵਿੱਚ ਖਿਮਾ ਵੱਸਦੀ ਹੈ, ਜੋ ਗੁਰੂ ਦੀ ਦਿੱਤੀ ਬੁੱਧੀ ਨਾਲ ਆਪੇ ਨੂੰ ਕ੍ਰੋਧ ਦੀ ਅੱਗ ਨਾਲ ਸੜਨ ਨਹੀਂ ਦਿੰਦੀ। ਪਰਥਰ, ਜੋਗੀ ਸਮਾਧੀ ਲਗਾਉਂਦੇ ਹਨ, ਆਪ ਵੀ ਸਮਾਧੀ ਲਗਾਉਂਦੇ ਹੋ? ਗੁਰੂ ਜੀ, ਨਾਮ ਸਿਮਰਨ ਨਾਲ ਚਿੱਤ ਵਿੱਚ ਇੱਕ ਉੱਚਤਾ ਦੀ ਪ੍ਰਤੀਤੀ ਉਪਜਦੀ ਹੈ। ਇਸ ਵੇਲੇ ਜਿਸ ਨੂੰ ਤੁਸੀਂ ਦਸਮ ਦੁਆਰ ਕਹਿੰਦੇ ਹੋ ਸੁਰਤ ਸੁੱਤੇ ਹੀ ਉੱਥੇ ਹੁੰਦੀ ਹੈ। ਇਸ ਉੱਚ ਪ੍ਰਤੀਤੀ ਨੂੰ ਜੋ ਅਹੰਕਾਰ ਨਹੀਂ ਹੁੰਦੀ ਉਨਮਨ ਵੀ ਆਖਦੇ ਹਾਂ ਅਤੇ ਗਗਨ ਨਿਵਾਸ ਵੀ ਕਹਿੰਦੇ ਹਾਂ। ਹਰ ਵੇਲੇ ਸਿਮਰਨ ਦੀ ਰੌਂ ਜਦ ਅੰਦਰ ਉਤਰ ਜਾਂਦੀ ਹੈ ਤਾਂ ਜਾਂ ਇਉਂ ਕਹੋ ਕਿ ਨਾਮ ਪ੍ਰਾਣਾਂ ਵਿੱਚ ਵੱਸ ਜਾਂਦਾ ਹੈ, ਜਾਂ ਇਉਂ ਕਹੋ ਕਿ ਨਾਮ ਸੁਰਤ ਨੂੰ ਦਸਮ ਦੁਆਰ ਲੈ ਜਾਂਦਾ ਹੈ, ਜਾਂ ਇਉਂ ਕਹੋ ਕਿ ਸਾਡੇ ਮਨ ਦੇ ਹੇਠਾਂ ਜੋ ਅਗਿਆਤ ਗਿਆਤ ਹੈ ਸਾਈਂ ਦਾ ਨਾਮ ਉਸ ਵਿੱਚ ਸੰਚਿਤ ਹੁੰਦਾ ਆਪਣੇ ਰਸ ਦੇ ਸੰਸਕਾਰਾਂ ਨਾਲ ਉਸ ਨੂੰ ਭਰ ਦਿੰਦਾ ਹੈ। ਤਦ ਜੋ ਲਗਾਤਾਰ ਹੀ ਰਹੋ ਇਸ ਪ੍ਰਤੀਤੀ ਦੀ ਜਾਰੀ ਹੋ ਜਾਂਦੀ ਹੈ, ਉਹ ਸਾਡੀ ਲਿਵ ਹੈ, ਕਿਉਂਕਿ ਉਹ ਸਹਿਜ ਅਵਸਥਾ ਹੈ, ਰਸ ਅਵਸਥਾ ਹੈ। ਉਸ ਵਿੱਚ ਜ਼ੋਰ ਆਲਸ ਤੰਦਰਾ ਨਹੀਂ, ਉਹ ਰਜੋ ਤਮੋ ਨਹੀਂ। ਇਸ ਕਰਕੇ ਸਮਝ ਲਓ ਕਿ ਲਿਵ ਇੱਕ ਲਗਾਤਾਰੀ ਸਮਾਧੀ ਹੈ। ਹੋਰ ਸਮਾਧੀਆਂ ਬੈਠਣ ਕਾਲ ਤੱਕ ਹੁੰਦੀਆਂ ਹਨ, ਜਿਨ੍ਹਾਂ ਵਿੱਚ ਬੈਠਿਆਂ ਮਨ ਲੱਗਦਾ ਹੈ, ਅਤੇ ਉਥਾਨ ਕਾਲ ਵਿੱਚ ਮਨ ਸਮਾਧੀ ਵਿੱਚ ਨਹੀਂ ਰਹਿੰਦਾ। ਇਹ ਗਗਨ ਨਿਵਾਸੀ ਲਗਾਤਾਰੀ ਸਮਾਧੀ ਹੈ, ਅਸੀਂ ਇਸ ਨੂੰ ਸਹਿਜ ਸਮਾਧੀ ਕਹਿੰਦੇ ਹਾਂ। ਇਸ ਸਮਾਧੀ ਵਾਲਾ ਕੰਮ ਕਾਜ ਨਹੀਂ ਛੱਡ ਬੈਠਦਾ ਅਤੇ ਨਾ ਹੀ ਜੜ ਅਕ੍ਰਹਿ ਹੋ ਜਾਂਦਾ ਹੈ। ਪਰਥਰ ਫਿਰ ਸਮਾਧੀ ਤੋਂ ਅੱਗੇ ਪਰਮ ਪਦ ਦੱਸੀਦਾ ਹੈ, ਸਾਡਾ ਉਹ ਕਿਵੇਂ ਆ? ਗੁਰੂ ਜੀ, ਤੁਸਾਂ ਦਾ ਪਰਮ ਪਦ ਤਾਂ ਸਿੱਧੀਆਂ ਤੱਕ ਹੈ, ਜਾਂ ਇਸ ਤੋਂ ਅੱਗੇ ਵਧਣ ਵਾਲੇ ਦਾ ਅਸੰ ਪ੍ਰਗਿਆਤ ਸਮਾਧੀ ਜਾਂ ਕੇਵਲ ਹੈ, ਅਰਥਾਤ ਆਪੇ ਵਿੱਚ ਜੁੜ ਜਾਂ ਟਿਕ ਜਾਣਾ, ਸਾਡਾ ਪਰਮ ਪਦ ਹੈ। ਵਾਹਿਗੁਰੂ ਜੀ ਦੇ ਵਜੂਦ ਨਾਲ ਨਿਰੰਤਰ ਸ਼ੋਹ ਵਿੱਚ ਚਲੇ ਜਾਣਾ। ਇਹ ਸ਼ੋਹ ਪਰਮ ਪਦ ਦੀ ਪ੍ਰਾਪਤੀ ਇਉਂ ਸਦਾਉਂਦੀ ਹੈ ਕਿ ਜਿਵੇਂ ਧਾਤ ਤਰਾਮਾ ਲੋਹਾ ਯਤਨ ਕਰਕੇ ਪਾਰਸ ਛੋਹ ਪਾ ਲਵੇ ਤਾਂ ਉਹ ਛੋਹ ਉਸ ਨੂੰ ਸੋਨਾ ਕਰ ਦਿੰਦੀ ਹੈ। ਇਸ ਤਰ੍ਹਾਂ ਸਾਡਾ ਜੀਵ ਤੱਤ ਜਦ ਕਿਸੇ ਤਰ੍ਹਾਂ ਪਰਮ ਤੱਤ ਦੀ ਛੋਹ ਵਿੱਚ ਚਲਾ ਜਾਏ ਤਾਂ ਉਹ ਛੋਹ ਐਸੀ ਹੈ ਕਿ ਜੀਵ ਤੱਤ ਨੂੰ ਆਪਣੇ ਵਰਗਾ ਕਰ ਲੈਂਦੀ ਹੈ। ਤਦੋਂ ਸਰੀਰ ਵਿੱਚ ਰਹਿੰਦੀਆਂ ਨਾਮ ਰਸੀਆਂ ਆਪਣੇ ਕਰਮਾਂ ਦਾ ਕਰਤਾ ਆਪ ਨਹੀਂ ਰਹਿੰਦਾ, ਉਸ ਵਿੱਚ ਉਹ ਪਰਮ ਤੱਤ ਕਰਤਾ ਹੋ ਕੇ ਕੰਮ ਕਰਦਾ ਹੈ। ਜੋ ਕਰਤਾਰ ਕਰੇ ਫਿਰ ਹੁੰਦਾ ਹੈ, ਜਾਂ ਇਉਂ ਸਮਝੋ ਕਿ ਨਾਮ ਪ੍ਰੇਮੀ ਆਪਣੀ ਮਰਜ਼ੀ ਨੂੰ ਉਹਦੀ ਰਜਾ ਵਿੱਚ ਸੁਰ ਕਰੀ ਰੱਖਦਾ ਹੈ। ਇਸ ਸੁਰ ਨੂੰ ਬੇਸੁਰਾ ਨਹੀਂ ਹੋਣ ਦਿੰਦਾ, ਫਿਰ ਜੋ ਰਜਾ ਦੀ ਤਾਰ ਬੋਲਦੀ ਹੈ ਸੋਈਓ ਮਰਜ਼ੀ ਦੀ ਤਰਬ ਬੋਲਦੀ ਹੈ। ਹੁਣ ਤੁਸੀਂ ਸ਼ਾਇਦ ਪੁੱਛੋ ਕਿ ਤ੍ਰਿਸ਼ਨਾ ਦੀ ਅਥਵਾ ਮਾਇਆ ਦੀ ਅੱਗ ਕਿਵੇਂ ਬੁੱਝਦੀ ਹੈ? ਜਿਸ ਦੇ ਬੁੱਝੇ ਬਿਨਾਂ ਕਿ ਜੀਵ ਤੱਤ ਨਿਰਮਲ ਨਹੀਂ ਹੋ ਸਕਦਾ। ਸੋ ਅਸੀਂ ਇਹ ਜਾਣਦੇ ਹਾਂ ਕਿ ਗੁਰੂ ਰੂਪ ਹਿਮਾਲੇ ਨਾਲ ਮਿਲਿਆ ਇਹ ਅਗਨੀ ਆਪੇ ਬੁੱਝ ਜਾਂਦੀ ਹੈ, ਕਿਉਂਕਿ ਗੁਰੂ ਕੀ ਮਤ ਮਾਇਆ ਮੋਹ ਨੂੰ ਹੀ ਤਾਂ ਨਿਵਾਰਦੀ ਹੈ। ਇੱਕ ਹੋਰ ਕਾਲਾ ਜੋਗੀ ਪਰਥਰ ਜੀ ਪੁੱਛੋ ਨੇ ਕਿ ਜਦ ਕੋਈ ਮੁੱਢੋਂ ਇਹਨਾਂ ਦੇ ਮਾਰਗ ਟੁਰੇ ਤਾਂ ਉਸ ਦੀ ਹੋਂ ਕਿਵੇਂ ਮਾਰਦੇ ਹਨ, ਨਿਮਰਤਾ ਕਿਵੇਂ ਸਿਖਾਲਦੇ ਹਨ? ਅਸੀਂ ਤਾਂ ਜਗਤ ਨੂੰ ਪਿੱਠ ਦੇਂਦੇ ਸਾਰ ਸਿਰ ਸੁਆਹ ਪਾ ਨਾਲੇ ਪਿੰਡੇ 'ਤੇ ਵੀ ਮਲ ਲੈਂਦੇ ਹਾਂ ਕਿ ਅਸੀਂ ਭੈੜੇ ਨਜ਼ਰ ਆਵੀਏ ਅਤੇ ਸਾਡਾ ਮਨ ਆਪੇ ਨੂੰ ਨੀਵਾਂ ਅਤੇ ਕੋਝਾ ਸਮਝ ਕੇ ਨਿਮਰਤਾ ਵਿੱਚ ਰਹੇ। ਗੁਰੂ ਜੀ, ਅਸੀਂ ਸੇਵਾ ਦਾ ਭਾਵ ਸਿੱਖ ਦੀ ਸੁਰਤ ਨੂੰ ਸਿਖਾਲਦੇ ਹਾਂ ਕਿ ਜਦ ਤੂੰ ਪਰਮਾਰਥ ਦਾ ਮੁੱਢ ਕੀਤਾ ਹੈ ਤਾਂ ਸਰੀਰ ਨਾਲ ਗੁਰਮੁਖ ਦੀ ਸੇਵਾ ਕਰ, ਜੀਵ ਨਾਲ ਜਪ, ਮਨ ਨਾਲ ਸਿਮਰ, ਇਹ ਵਾਹਿਗੁਰੂ ਜੀ ਦੀ ਸੇਵਾ ਕਰ, ਦੂਜੇ ਦਾ ਭਲਾ ਕਰ, ਇਹ ਸ੍ਰਿਸ਼ਟੀ ਦੀ ਸੇਵਾ ਹੈ। ਪਰ ਉਂਝ ਸ੍ਰਿਸ਼ਟੀ ਵਿੱਚ ਵਿਆਪਕ ਦੀ ਇਹ ਸੇਵਾ ਹੈ। ਇਹ ਸੇਵਾ ਦਾ ਭਾਵ ਸਾਡੇ ਵਿੱਚ ਵਿਭੂਤ ਦਾ ਕੰਮ ਦਿੰਦਾ ਹੈ, ਹੋਂ ਦੂਰ ਕਰਦਾ ਹੈ ਅਤੇ ਇਸ ਭਾਵ ਨਾਲ ਜਗਿਆਸੂ ਸਫਲਦਾ ਹੈ। ਦੂਜੇ ਦੀ ਸੇਵਾ ਨਾਲ ਨਿਮਰਤਾ ਆਉਂਦੀ ਹੈ, ਗੁਰਮੁਖ ਦੀ ਸੇਵਾ ਨਾਲ ਅਸੀਸ ਮਿਲਦੀ ਹੈ, ਮਨ ਨੂੰ ਨਾਮ ਰੰਗ ਲੱਗਦਾ ਹੈ, ਵਾਹਿਗੁਰੂ ਦੀ ਸੇਵਾ ਨਾਲ ਕਲਿਆਣ ਹੁੰਦੀ ਹੈ। ਇੱਕ ਨਵਾਂ ਬਾਲਕਾ ਪਰਥਰ ਵੱਲ ਤੱਕ ਕੇ, ਅਸੀਂ ਸਿੰਘ ਵਜਾ ਕੇ ਨਾਦ ਕਰਦੇ ਹਾਂ, ਉਸ ਨਾਦ ਦੇ ਮਗਰ ਮਨ ਜੁੜਦਾ ਹੈ, ਇਹ ਕਿਵੇਂ ਕਰਦੇ ਹਨ? ਗੁਰੂ ਜੀ, ਸਿੰਘ ਵਜਾਉਣ ਨਾਲ ਮਨ ਜੁੜਦਾ ਹੋ ਸੀ, ਪਰ ਦਿਨ ਅਤੇ ਰਾਤ ਸਵੇਰੇ ਅਤੇ ਸਹੀਆਂ ਨੂੰ ਘਰ ਘਰ ਵਜਾ ਕੇ ਫਿਰਨਾ ਤਾਂ ਭਿੱਖਿਆ ਮਿਲਣ ਵਿੱਚ ਸਹਾਈ ਹੁੰਦਾ ਹੈ। ਸਾਡੇ ਸਿੱਖ ਕਿਰਤ ਕਰਦੇ ਹਨ ਅਤੇ ਰਜ਼ਾ ਤੱਕਦੇ ਹਨ, ਭਿੱਖਿਆ ਦੀ ਲੋੜ ਨਹੀਂ ਪੈਂਦੀ, ਨਾਦ ਦੇ ਮਗਰ ਮਨ ਜਾਵੇ। ਇਸ ਲਈ ਹਰੀ ਕੀਰਤਨ ਸਾਡਾ ਮੁੱਖ ਸਾਧਨ ਹੈ। ਅਸੀਂ ਵਾਹਿਗੁਰੂ ਦੇ ਜਸ ਵਾਲੀ ਨਿਰਮਲ ਬਾਣੀ ਦਾ ਰਾਗ ਸੰਗੀਤ ਵਿੱਚ ਕੀਰਤਨ ਕਰਨਾ ਰੂਪੀ ਨਾਦ ਵਜਾਉਂਦੇ ਹਾਂ। ਪਰਥਰ, दर्शन किवें लैंदे हो? गुरु जी, सहज दे रंग विच आ जाना, ये साडा दर्शन लैना है। पर्थर, तीर्थ परसदे हो? गुरु जी, गुरु दी दित्ती विचार विच मन विच आए अज्ञाना ते कुमतियां नूं धोंदे रहिंदे हां, ये साडा तीर्थ इशनान है। होर जोगी, पर्थर नूं असी शिव आदि मूर्तियां पूजदे हां, इन्हां दा पूजन? गुरु जी, साडे अंदर वाहिगुरु दा अस्थान है, उत्थे उस दी पूजा करदे हां। ਉਹ ਅੰਦਰ ਬੈਠਾ ਦੇਵ ਜੋਤੀ ਸਰੂਪ ਹੈ, ਪਾਹਨ ਅਤੇ ਮ੍ਰਿਤਕਾ ਨਹੀਂ। ਸਾਡੀ ਪੂਜਾ ਪਰ ਪ੍ਰਸੰਨ ਹੋ ਕੇ ਉਹ ਜੋਤੀ ਸਰੂਪ ਸਾਡੀ ਜੋਤੀ ਨੂੰ ਆਪਣੇ ਵਿੱਚ ਮਿਲਾਉਣ ਨੂੰ ਸਮਰੱਥ ਹੈ। ਉਸ ਦੇ ਪ੍ਰੇਮ ਵਿੱਚ ਰਸੀ ਹੋਈ ਸਾਡੀ ਬ੍ਰਿਤੀ ਸਾਰੀ ਅੰਤਰੀਵ ਕਲਾ ਰਸ ਰੂਪ ਹੋ ਜਾਂਦੀ ਹੈ। ਇਉਂ ਹਰੀ ਰਸ ਵਿੱਚ ਮਗਨ ਉਸ ਤਖ਼ਤ ਨਿਵਾਸੀ ਹਰੀ ਮੂਰਤ ਵਿੱਚ ਨਾਮ ਦਾ ਪ੍ਰੇਮੀ ਮਗਨ ਹੋ ਜਾਂਦਾ ਹੈ। ਉਹ ਇਹ ਪ੍ਰੇਮ ਦੀ ਕਾਰ ਆਪਣੇ ਮਾਲਕ ਦੀ ਰਜ਼ਾ ਸਮਝ ਕੇ ਕਰਦਾ ਹੈ। ਹੋਰ ਉਹ ਸਰਬ ਗਤੀਆਂ ਤੋਂ ਪਰੇ ਮਾਲਕ ਨੂੰ ਮਨ ਬੁੱਧੀ ਕਰਕੇ ਕੌਣ ਲੱਗ ਸਕਦਾ ਹੈ? ਰਜ਼ਾ ਪਰ ਟੁਰ ਕੇ ਹੀ ਉਸ ਦੀ ਅੰਤਰਾਤਮੇ ਮੇਲ ਰੂਪੀ ਲਖਤਾ ਹੁੰਦੀ ਹੈ। ਪਰਥਰ, ਗ੍ਰਿਸਤ ਵਿੱਚ ਰਹਿ ਕੇ ਕੀਕੂ ਨਹਿ ਕੇਵਲ ਰਹਿ ਸਕੀਦਾ ਹੈ? ਗੁਰੂ ਜੀ, ਜਿਵੇਂ ਕਮਲ ਜਲ ਤੋਂ ਉਪਜਦਾ ਹੈ ਤੇ ਜਲ ਦੇ ਵਿੱਚ ਹੀ ਰਹਿੰਦਾ ਹੈ, ਫਿਰ ਜਲ ਤੋਂ ਦੂਰ ਵੀ ਰਹਿੰਦਾ ਹੈ, ਅਰਥਾਤ ਨਿਰਲੇਪ ਵੱਸਦਾ ਹੈ। ਜਿਵੇਂ ਸੂਰਜ ਦਾ ਪ੍ਰਤੀਬਿੰਬ ਆਪਣੀ ਜੋਤ ਕਰਕੇ ਜਲ ਵਿੱਚ ਭਰਪੂਰ ਹੈ, ਪਰ ਦੇਖੋ ਸੂਰਜ ਆਕਾਸ਼ਾਂ ਵਿੱਚ ਦੂਰ ਹੈ, ਪਰ ਜਲ ਵਿੱਚ ਤੱਕੋ ਤਾਂ ਆਵਾਸ ਕਰਕੇ ਪੂਰਨ ਦਿਸ ਰਿਹਾ ਹੈ। ਜਿਵੇਂ ਨਾਮ ਪ੍ਰੇਮੀ ਮਾਇਆ ਵਿੱਚ ਰਚਿਆ ਦਿਸਦਾ ਹੈ, ਪਰ ਹੁੰਦਾ ਦੂਰ ਹੈ। हे पर्थर जोगी, वाहिगुरु सारे परिपूर्ण है। जो उसनू पाउंदा है सो हुंदा है। मैं उस दी रजा सिर ते धरदा टुरदा हाँ, उसनू हाजरा हजूर समझ के उस ते गुण गाउंदा हाँ ते निर्मल नाम दे आसरे ते फिरदा हाँ। पर्थर, निर्मल नाम कोई होर शै है जो नाम तो वक्री है? गुरु जी, नहीं। पर्थर जी, निरंकार दा नाम ਜੋ ਉਸ ਦੀ ਪ੍ਰਾਪਤੀ ਤੋਂ ਨਿਰੋਲ ਭਾਵਨਾ ਧਾਰ ਕੇ ਜਪੀਦਾ ਹੈ, ਉਹ ਨਿਰਮਲ ਨਾਮ ਹੈ। ਅਰਥਾਤ ਜਿਸ ਦੇ ਜਪਣ ਵਿੱਚ ਪ੍ਰੇਮੀ ਸਿਵਾ ਵਾਹਿਗੁਰੂ ਪ੍ਰਾਪਤੀ ਦੇ ਹੋਰ ਕੋਈ ਵਾਸ਼ਨਾ ਨਹੀਂ ਧਾਰਦਾ। ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉੱਤਰ ਅਵਘਟ ਸਰਵਰ ਨਾਵੈ ਬਕੈ ਨਾ ਬੋਲੈ ਹਰ ਗੁਣ ਗਾਵੈ ਜਲ ਆਕਾਸੀ ਸੁਨ ਸਮਾਵੈ ਰਸ ਸਤ ਚੋਲ ਮਹਾਰਸ ਪਾਵੈ ਐਸਾ ਗਿਆਨ ਸੁਣੋ ਅਬ ਮੋਰੇ ਪਰਪੁਰ ਤਾਰ ਰਹਿਆ ਸਭ ਠੋਰੇ ਰਹਾਓ ਸੱਚ ਬ੍ਰਤ ਨੇਮ ਨ ਕਾਲ ਸੰਤਾਵੈ ਸਤਿਗੁਰ ਸ਼ਬਦ ਕਰੋਧ ਜਲਾਵੈ ਅਗਨ ਨਿਵਾਸ ਸਮਾਧ ਲਗਾਵੈ ਪਾਰਸ ਪਰਸ ਪਰਮ ਪਦ ਪਾਵੈ ਸੱਚ ਮਨ ਕਾਰਨ ਤਤ ਬਿਲੋਵੈ ਸੋ ਪਰ ਸਰਵਰ ਮੈਲ ਨ ਧੋਵੈ ਜੈ ਸਿਉਂ ਰਾਤਾ ਤੈ ਸੋ ਹੋਵੈ ਆਪੇ ਕਰਤਾ ਕਰੇ ਸੋ ਹੋਵੈ ਗੁਰ ਹਿਵ ਸੀਤਲ ਅਗਨ ਬੁਝਾਵੈ ਸੇਵਾ ਸੁਰਤ ਬਿਪੂਤ ਚੜਾਵੈ ਦਰਸ਼ਨ ਆਪ ਸਹਿਜ ਕਰ ਆਵੈ ਨਿਰਮਲ ਬਾਣੀ ਨਾਦ ਵਜਾਵੈ ਅੰਤਰ ਗਿਆਨ ਮਹਾਰਸ ਸਾਰਾ ਤੀਰਥ ਮੱਜਨ ਗੁਰ ਵਿਚਾਰ ਅੰਤਰ ਪੂਜਾ ਥਾਨ ਮੁਰਾਰਾ ਜੋਤੀ ਜੋਤ ਮਿਲਾਵਣ ਹਾਰਾ ਰਸ ਰਸਿਆ मत एकै पाई तख्त निवासी पंच समाए कार कमाई खसम रजाई अवगत नाथ न लख्या जाए जल मैं उपजै जल ते दूर जल मैं जोत रहया भरपूर किस नेड़ै किस आखां दूर निद गुण गावा देख हदूर अंतर बाहर अवर न कोई जो तिस पावै सो फुन होए सुन परथर नानक कहै विचार निर्मल नाम मेरा आधार। साहब जी कहन लगे मेरे अंदर ते बाहर और कोई नहीं है, जो कुछ वरत रहा है ओह कुछ वरत रहा है कि जो उस नूं पाउंदा है। हे परथर मेरा विचार सुन, मेरा आधार तां इक्को ही निर्मल नाम है, भाव नाम तों ही नामी दी शुभ प्राप्ति हुंदी है। इस लई सब सोचां ते झगड़े छोड़ के मैं एक नाम दी टेक ते टिक रहा हां। और यह विचार जदों परथर जोगी ने सुने ते कहिंदे ने इसने अपना आपा सब कुछ भाव अपना मत त्याग के धन गुरु नानक देव महाराज जी दी शरण विच आया। और साहब जी दा पावन बाणी विच सोइए महले पहले क्या विच इस प्रकार एक शब्द भी आउंदा है, परथर गुण उचरै सदा गुर संग रहंतो। इस तरह परथर जोगी अपनी संपर्दा छोड़ के गुरु जी दे पास आ रहा अते अपने अंत समय तक सदा ही गुरु जी दे अंग संग रहा। कैलाश पर्वत तों विदा होण वेले गुरु जी इस नूं नाल नहीं लियाए, परंतु अचल बटाले जो सिद्धां नाल चर्चा होई जिस विच सतगुरां दी विजय होई सी कि पंजाब विचों कन्न पाटे जोगियां दा बल मूलों ही टुट गया, उस चर्चा दे बाद परथर जोगी फिर सतगुरां दे नाल करतारपुर ही आ रहा। भाई साहब भाई गुरदास जी ने इस दा जिक्र कीता है कि शब्द जित्ती सिद्ध मंडली कीतो सो अपना पंथ निराला। वाहिगुरु जी का खालसा वाहिगुरु जी की फतेह।